ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਬਿਤ ਸ਼ੁਭ ਸਤ ਸੰਵਤ ਨਾਨਕੀ ਪਰਮਾਣੇ ਆਯੂ ਤਸ ਆਦਿ ਭਾਗ ਨਾ ਸੋਏ ਰਹਿਣ ਸੋਏ ਹੈ। ਸ਼ੁਭ ਸਤ ਸੰਵਤ ਨਾਨਕੀ ਪਰਮਾਣੇ ਆਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 13ਵਾਂ ਅਧਿਆਇ ਮਤਲਬ ਅਖੀਰਲਾ ਅਧਿਆਇ ਵਿਰਾਗ ਸ਼ਤਕਤਾ ਅਸੀਂ ਪੜ੍ਹ ਰਹੇ ਹਾਂ। 48 ਛੰਦ ਜਿਹੜੇ ਹੋ ਚੁੱਕੇ ਆ ਤੇ ਪੜ੍ਹ ਰਹੇ ਸੀ ਕਿ ਜੋ ਵੀ ਹਿਮਾਚਲ ਪਹਾੜ, ਧਰਤੀ, ਸਮੁੰਦਰ, ਸੂਰਜ, ਚੰਦਰਮਾ ਆਦਿਕ ਆ, ਦੇਵੀ ਦੇਵਤੇ ਆ, ਪਰਲੋ ਅਗਨੀ ਸਮਾਨ ਸਮੇਂ ਵਿੱਚ ਸਾਰਿਆਂ ਦਾ ਹੀ ਉਹ ਪਰਲੇ ਅਗਨੀ ਨਾਸ ਕਰਦਾ ਹੈ। ਫਿਰ ਸਾਡੀ ਜੀਵਨ ਦੀ ਭਲਾ ਵੀ ਕੀ ਹੈਸੀਅਤ ਹੈ ਜਿਹੜਾ ਅਸੀਂ ਨਾਸ ਨਾ ਹੋਈਏ। ਸੋ ਅਸੀਂ ਵੀ ਨਾਸਵੰਤ ਹਾਂ, ਕੋਈ ਬਹੁਤ ਹੀ ਵੱਡੀ ਉਮਰ ਵਾਲੇ ਨਹੀਂ ਹਾਂ। ਸਾਨੂੰ ਭਜਨ ਬੰਦਗੀ ਦੇ ਵਿੱਚ ਆਪਣਾ ਸਮਾਂ ਲਾ ਕੇ ਅਤੇ ਜਿਹੜਾ ਉਹ ਸਮਾਂ ਪਰਮੇਸ਼ਰ ਦੇ ਪਰਥਾਇ ਬਤੀਤ ਕਰਨਾ ਚਾਹੀਦਾ ਹੈ, ਕਿਉਂਕਿ ਮਨੁੱਖ ਦੀ ਉਮਰ ਕੋਈ ਬਹੁਤੀ ਵੱਡੀ ਨਹੀਂ ਹੈ। ਇਸ ਕਵਿਤ ਵਿੱਚ ਉਮਰ ਦਾ ਹੀ ਲੇਖਾ ਦੱਸਣ ਲੱਗੇ ਆ ਕਿ ਕਹਿੰਦੇ ਵੀ ਕਵਿਤ ਵਿੱਚ ਸ਼ੁਭ ਸਤ ਸੰਵਤ ਨਾਨਕੀ ਪਰਮਾਣ ਆਯੂ। ਕਹਿੰਦੇ ਵੀ ਸਤ ਦਾ ਹੁੰਦਾ ਸੌ, ਸੰਵਤ ਦਾ ਨਾਮ ਹੈ ਸਾਲ ਦਾ। ਸੌ ਕੁ ਸਾਲ ਨਾਨਕੀ ਮਨੁੱਖਾਂ ਦੀ ਜਿਹੜੀ ਆਯੂ ਉਮਰ ਆ, ਸੋ ਬਗਈ ਸ੍ਰੇਸ਼ਟ ਉਹ ਪ੍ਰਮਾਣ ਹੀ ਕਿਹਾ। ਠੀਕ ਹੈ ਜੀ, ਪੁਰਸ਼ਾਂ ਦੀ 100 ਵਰਸ਼ ਪ੍ਰਮਾਣ ਭਾਵ 100 ਕੁ ਵਰਸ਼ ਤੱਕ ਹੀ ਕਾਲ ਯੁੱਗ ਵਿੱਚ ਸਾਰੀ ਸ੍ਰੇਸ਼ਟ ਉਮਰ ਆ। ਤ੍ਰੇਤੇ ਵਿੱਚ ਲੱਖ ਵਰਿਆਂ ਕੀ ਆਰ ਜਾ, ਸਤਯੁੱਗ ਵਿੱਚ ਲੱਖ ਵਰਿਆਂ ਕੀ ਆਰ ਜਾ, ਤ੍ਰੇਤੇ ਵਿੱਚ 10,000 ਸਾਲ ਉਮਰ ਮਨੁੱਖ ਦੀ, ਦੁਆਪਰ 'ਚ 1,000 ਅਤੇ ਕਲਯੁਗ ਵਿੱਚ 100 ਕੁ ਸਾਲ ਹੀ ਰਹਿ ਗਈ ਹਨ। ਉਸ ਗੱਲ ਨੂੰ ਇੱਥੇ ਦੁਹਰਾ ਰਹੇ ਹਾਂ। ਤਾਸ ਆਦਿ ਭਾਗ ਨਾਸ ਹੋਏ ਰਹਿਣ ਸੋਏ ਹੈ। ਤਾਸ ਕਹੀਏ ਉਸ 100 ਸਾਲ ਦੀ ਉਮਰਾਂ ਦੇ ਵਿੱਚੋਂ ਵੀ ਅੱਧਾ ਭਾਗ, ਜਿਹੜੇ ਅੱਧਾ ਭਾਗ ਨਾ, ਅੱਧਾ ਹਿੱਸਾ 50 ਸਾਲ ਉਹਦੇ ਨਾਸ ਹੋ ਜਾਂਦੇ ਆ ਰਹਿਣ ਸੋਏ ਹੈ, ਸਾਧ ਸੁੱਤਿਆਂ ਸੁੱਤਿਆਂ। ਅਤੇ ਇਸ ਵਿੱਚੋਂ ਵੀ ਅੱਧੀ ਜਿਹੜੀ ਉਮਰਾਂ ਰਾਤਰੀ ਦੇ ਰਹਿਣ ਭਾਵ ਰਾਤਰੀ ਦੇ ਸੌਣ ਵਿੱਚ ਬਤੀਤ ਜਾਂਦੀ ਹੈ। ਮਤਲਬ 100 'ਚ 50 ਸਾਲ ਗਈ ਸੁੱਤਿਆਂ ਦੀ, ਲੰਘ ਗਈ, ਰਹਿ ਗਈ ਮਗਰ 50। ਅਤੇ ਉਹਦੀ ਗੱਲ ਕਰਦੇ, ਬਾਲਕ ਬ੍ਰਿਧ ਮਾਹੇ ਤਾਹੇ ਆਦੋ ਭਾਗ ਵਾਦੋ ਆਹੇ। ਬਾਲ ਬ੍ਰਿਧ ਮਾਹੇ, ਅਤੇ ਉਸ ਜਿਹੜੀ 50 ਸਾਲ ਰਹਿ ਗਈ ਬਾਕੀ, ਉਸ ਵਿੱਚੋਂ ਵੀ ਅੱਧੀ ਬਾਲਕ ਅਤੇ ਅੱਧੀ ਬ੍ਰਿਧਤਾ ਗਈ, ਬਜ਼ੁਰਗ ਪੁਣੇ ਵਿੱਚ ਚਲੀ ਗਈ। ਹਾਂਜੀ, 12 ਸਾਲ ਤੱਕ ਤਾਂ ਬੰਦਾ ਬਾਲਕ ਹੀ ਹੁੰਦਾ ਹੈ, ਬੱਚਾ, ਕੁਝ ਖਾਣ ਪੀਣ ਦੀ ਸੁਤੰਤਰਤਾ, ਕੀ ਛਕਣਾ ਕੀ ਛਕਾਉਣਾ ਸਮਝ ਨਹੀਂ ਹੁੰਦੀ, ਐਵੇਂ ਖੇਡ ਮਾਲ ਜੀ ਬਹੁਤਾ ਇਹਦਾ ਪ੍ਰੇਮ ਪਿਆਰ ਜਿਹਾ ਹੁੰਦਾ ਅਤੇ ਮਾਤਾ ਪਿਤਾ ਦੇ ਅਧੀਨ ਹੁੰਦਾ ਹੈ। ਹਾਂਜੀ, ਕੀ ਲਿਖਦੇ ਆ ਕਿ ਬਾਲ ਬ੍ਰਿਧ ਮਾਹੇ ਤਾਹੇ ਆਦੋ ਭਾਗ ਵਾਧੋ ਆਹੇ। ਉਹਦੇ ਵਿੱਚੋਂ ਜਿਹੜੀ ਅੱਧੀ ਉਮਰ ਆ 50 ਸਾਲ ਜਿਹੜੀ ਰਹਿੰਦੀ ਆ ਕੁਝ ਬਾਲਕ ਅਵਸਥਾ ਵਿੱਚ ਅਤੇ ਕੁਝ ਬ੍ਰਿਧ ਕੇ ਬਜ਼ੁਰਗ ਪੁਣੇ ਦੀ ਅਵਸਥਾ ਦੇ ਵਿੱਚ ਜਿਹੜੀ ਗੁਜ਼ਰ ਜਾਂਦੀ ਹੈ, ਆਦੋ ਭਾਗ ਵਾਧੋ ਆਹੇ। ਵਾਧੋ ਮਤਲਬ ਗੁਜ਼ਰ ਜਾਂਦੀ ਆਹੇ ਕਹੀ, ਅੱਧਾ ਭਾਗ ਗੁਜ਼ਰ ਜਾਂਦਾ, ਮਤਲਬ ਕਿਹਦੇ ਵਿੱਚ, ਇਹ ਬਾਲਕ ਅਵਸਥਾ ਅਤੇ ਬ੍ਰਿਧ ਅਵਸਥਾ ਵਿੱਚ। ਜੜਤਾ ਅਸਕਤਾ ਕੀ ਖਾਣ ਵੈ ਸੋ ਦੋਏ ਹੈ। ਇਹ ਦੋਨੋਂ ਜਿਹੜੀਆਂ ਉਮਰਾਂ ਆ, ਸੋ ਕਹੀਏ ਉਹ ਦੋਏ ਕਹੀਏ ਦੋਨੋਂ ਉਮਰਾਂ, ਇਹ ਜੜਤਾ ਭਾਵ ਮੂਰਖਤਾ ਅਤੇ ਅਸਕਤਾ ਕਹੀਏ ਕਮਜ਼ੋਰ ਦੀ ਖਾਣ ਹੀ ਆ। ਕਿਉਂ ਕਿਉਂਕਿ ਜਦੋਂ ਬਾਲਕ ਅਵਸਥਾ ਹੁੰਦੀ ਆ ਉਦੋਂ ਇਹ ਮਾਤਾ ਪਿਤਾ ਦੇ ਅਧੀਨ ਹੁੰਦਾ ਹੈ, ਕੋਈ ਆਪਣੀ ਨਹੀਂ ਚੱਲਦੀ, ਛਿੱਤਰ ਪਤਾਣ ਦੀ ਹੁੰਦੀ ਰਹਿੰਦੀ ਹੈ। ਅਤੇ 12 ਸਾਲ ਦੀ ਉਮਰ ਵੇ ਜਿਹੜੀ ਉਮਰ ਆ ਉਹਦੇ ਤੱਕ ਕਹਿੰਦੇ ਜੋ ਵੀ ਇਹ ਮਨੁੱਖ ਮੰਦ ਕਰਮ ਕਰਦਾ ਨਾ, ਮਾੜੇ ਕਰਮ, 12 ਸਾਲ ਦੀ ਉਮਰ ਤੱਕ ਉਹਦੇ ਭਾਗੀ ਬਾਲਕ ਦੇ ਮਾਤਾ ਪਿਤਾ ਦੱਸੇ ਆ ਗ੍ਰੰਥਾਂ ਵਿੱਚ। ਇਹ ਮਾਤਾ ਪਿਤਾ ਹੱਕਦਾਰ, ਕਿਉਂਕਿ ਮਾਤਾ ਪਿਤਾ ਦੇ ਅਧੀਨ ਜੂਗਾ, ਮਾਤਾ ਪਿਤਾ ਜਿਹੋ ਜਿਹੀ ਮਤ ਦੇਣਗੇ ਉਹ ਜੀ ਲੈ ਲੂਗਾ। ਇਸ ਕਰਕੇ ਮਾਤਾ ਪਿਤਾ ਤਾਂ ਕਹਿੰਦੇ ਧਰਮ ਵੀ ਸ਼ੁਭ ਚੰਗੀ ਸਿੱਖਿਆ ਦੇ ਕੇ ਕਿ ਪੁੱਤ ਮੱਦ ਕਰਮ ਮਾੜੇ ਕੰਮ ਨਹੀਂ ਕਰਨੇ, ਅਤੇ ਉਹ ਚੰਗੀ ਮਾਤ ਬਾਲਕ ਨੂੰ ਦੇਣ, ਬੱਚੇ ਨੂੰ ਦੇਣ। ਅਤੇ 12 ਸਾਲ ਬਜ਼ੁਰਗ ਪੁਣੇ ਵਿੱਚ ਬੀਤ ਜਾਂਦੇ ਆ। ਹਾਂਜੀ, 86 ਸਾਲ ਦੀ ਉਮਰ ਦੇ ਪਿੱਛੋਂ ਇਹ ਉੱਦਾਂ ਕਮਜ਼ੋਰ ਹੋ ਕੇ ਕੁਝ ਕਰ ਨਹੀਂ ਸਕਦਾ, ਦੂਜਿਆਂ ਦੇ ਅਧੀਨ ਹੁੰਦਾ, ਅਤੇ ਇਹਦੀ ਜਿਹੜੀ ਅਕਲ ਉਕਲ ਆ, ਹਾਂਜੀ, ਉਹ ਵੀ ਜਿਹੜੀ ਆ ਆਪਣੀ ਬੱਚਿਆਂ ਵਾਂਗੂ ਹੋ ਜਾਂਦੀ ਆ, ਮੂਰਖਤਾ ਅਤੇ ਅਸਕਤਾ, ਕਈ ਦੁਬਲਤਾ, ਕਮਜ਼ੋਰ ਪੁਣੇ ਦੀ ਖਾਣ ਹੀ ਆ ਦੋਨੋਂ ਅਵਸਥਾ, ਇਹਦੀ ਇਹੋ ਜਿਹੀ ਹਾਲਤ ਮਤਲਬ ਹੁੰਦੀ ਆ। ਕਿੱਦਾਂ 12 ਦੇ 12 ਕਿੰਨਾ ਹੋ ਗਏ ਜੀ, 24। ਅਤੇ 24 ਅਤੇ ਆਪਣੇ 50 ਸਾਲ ਉੱਦਾਂ ਬੀਤ ਕੇ ਸੁੱਤੇ ਆ, ਰਹਿ ਗਏ ਕਿੰਨੇ ਮਗਰ ਕੀ ਰਹਿ ਗਿਆ, 74 ਰਹਿ ਗਈ, ਮਤਲਬ 25-26 ਸਾਲ ਉਹਦੀ ਇੱਦਾਂ ਹੀ ਲੰਘ ਲੰਘ ਜਾਂਦੀ ਹੈ। 70 ਕਾ ਮਦਹੀਣ, ਫਿਰ ਤਾਂ ਕਮਜ਼ੋਰ ਮਤ ਹੋ ਜਾਂਦੀ ਦੂਜਿਆਂ ਦੇ ਅਧੀਨ। ਬਜ਼ੁਰਗ ਬੰਦੇ ਨੂੰ ਘਰ 'ਚ ਕੂਣ ਕੌਣ ਦਿੰਦਾ, ਬੋਲਣ ਕੌਣ ਦਿੰਦਾ, ਕੋਈ ਵੀ ਨਹੀਂ। ਅਤੇ ਬਚਪਨ 'ਚ ਵੀ ਇਹ ਜਦੋਂ ਛੋਟਾ ਹੁੰਦਾ ਜਿਹਨੂੰ ਪੋਸਾਲ ਦੁੱਧ ਖੁਣੇ ਰੋਈ ਰੋਈ ਜਾਂਦਾ ਵਾਰ ਵਾਰ, ਫਿਰ ਇੰਨਾ ਵਿਲਕਦਾ, ਇੰਨਾ ਕਿਲਕਦਾ, ਉਹਦੇ ਵਾਸਤੇ ਬੜਾ ਇੱਕ ਦੁੱਖ ਦਲਿੱਦਰ ਆ, ਪਰੇਸ਼ਾਨੀ ਤੁਰ ਸਕਦਾ ਨਹੀਂ ਆ, ਇੱਕੇ ਪਾਸੇ ਪਿਆ ਰਹਿੰਦਾ ਵਾ 6-7 ਮਹੀਨੇ ਤਾਂ ਵੈਸੇ ਹੀ, ਉਹਦੇ ਕਰਕੇ ਬੜਾ ਪਰੇਸ਼ਾਨ ਹੁੰਦਾ ਹੈ। ਕੁਝ ਸਿੱਖਣਾ ਸਿੱਖਦਾ, 8-9 ਮਹੀਨਿਆਂ ਬਾਅਦ ਰੜਨਾ ਰੁੜਨਾ, ਫਿਰ ਉਹ ਵੀ ਅਧੀਨ ਹੀ ਆ, ਕੋਈ ਦੇਣਗੇ ਤਾਂ ਕੋਈ ਖਾਓ ਨਹੀਂ ਤਾਂ ਕੀ ਖਾਊਗਾ। ਤਾਂ ਕਰਕੇ ਇੱਥੇ ਕਹਿ ਰਹੇ ਆ ਵੀ ਜੜਤਾ ਅਤੇ ਅਸਕਤਾ ਦੀ ਖਾਣੀਆਂ, ਇਹ ਕਹੀਏ ਉਹ ਖਾਣੀਆਂ, ਸੋ ਦੋਏ ਹੈ ਦੋਵੇਂ ਜਿਹੜੀਆਂ ਹੈਗੀਆਂ, ਇਹ ਉਮਰਾ ਅਵਸਥਾ ਬੁੱਢ ਪੁਣੇ ਵਾਲੀ ਅਤੇ ਬਚਪਨੇ ਵਾਲੀ। ਵਿਸ਼ੇਸ਼ ਕੀ ਅਵਧ ਜੋ ਆਦਿ ਵਿਆਦ ਸੰਗ ਸੋ, ਵਿਸ਼ੇਸ਼ ਕੀ ਕਹੀਏ, ਬਾਕੀ ਜਿਹੜੀ ਉਮਰ ਆ ਜੋ ਵੀ ਜੋ ਬਾਕੀ ਦੀ ਉਮਰ ਜੋ ਉਹ ਆਦਿ ਵਿਆਦੀ ਦੇ ਨਾਲ ਹੀ, ਸੋ ਕਹੀਏ ਉਹ ਆਦਿ ਵਿਆਦੀ, ਆਦਿ ਕੀ ਮਨ ਦੇ ਰੋਗ, ਵਿਆਦੀ ਬਿਮਾਰੀਆਂ ਸਰੀਰ ਦੇ ਰੋਗ ਦੇ ਨਾਲ ਹੀ ਇਹ ਹੁੰਦੀ ਰਹਿੰਦੀ ਹੈ। ਬ੍ਰਾਹਮਣੋ ਵਿਦੇਸ਼ ਹੋ ਸੇਵ ਕਾਦ ਖੋਏ ਹੈ, ਕੀ ਕਹਿ ਰਹੇ ਆ ਵੀ ਜਿਹੜੀ ਬਾਕੀ ਦੀ ਉਮਰ ਆ 25 ਸਾਲ ਦੀ, 24 ਸਾਲ ਦੀ, ਉਹਦੇ ਸਾਥ ਇਹ ਆਦਿ ਮਨ ਦੇ ਰੋਗ, ਵਿਆਦੀ ਸਰੀਰ ਦੇ ਰੋਗ, ਮਲਤਾਪ ਆਦਿ ਅਨੇਕਾਂ ਰੋਗ ਹੀ ਹੁੰਦੇ ਰਹਿੰਦੇ ਇਹਨੂੰ, ਅਤੇ ਰੋਗਾਂ ਵਿੱਚ ਇਹਦੀ ਬੀਤ ਜਾਂਦੀ ਆ, ਕੁਝ ਇਹਦੀ ਪ੍ਰਦੇਸ਼ ਵਿੱਚ ਫਿਰਨ ਫੁਰਨ 'ਚ ਨਾਸ ਹੋ ਜਾਂਦੀ ਹੈ, ਕੁਝ ਬਗਾਨੀ ਸੇਵਕਾਰ ਸੇਵਾ ਸੁਆ ਆਦਿਕ ਕੰਮ ਕਰਦੇ ਆ ਬੀਤ ਬੂਤ ਜਾਂਦੀ ਹੈ। ਸੁੱਖ ਇਹਨੂੰ ਕਿਸ ਵੇਲੇ ਆ, ਹੈਂ, ਸੁੱਖ ਤਾਂ ਕਿਤੇ ਹੈ ਹੀ ਨਹੀਂ, ਹੈਂ। ਸੇਵਕੀ ਅਵਧ ਜੋ ਕਿ ਜੋ ਸੇਸ਼ਕੀ ਦੀ ਬਾਕੀ ਦੀ ਉਮਰ ਆ ਉਹ ਆਦਿ ਵਿਆਦੀ, ਮਤਲਬ ਮਨ ਦੇ ਰੋਗ ਚਿੰਤਾ, ਹਾਂਜੀ, ਅਤੇ ਵਿਆਦੀ ਸਰੀਰ ਦੇ ਰੋਗ, ਇਹਦੇ ਨਾਲ ਹੀ ਬੀਤ ਬੂਤ ਜਾਂਦੀ ਆ। ਭ੍ਰਮਣੋ ਵਿਦੇਸ਼ ਹੋ ਕੇ ਵਿਦੇਸ਼ਾਂ ਵਿੱਚ ਵੀ ਧੱਕੇ ਧੁੱਕੇ ਖਾਂਦਾ ਰਹਿੰਦਾ, ਕਿਰਤ ਕਮਾਈ ਵਾਸਤੇ ਉੱਥੋਂ ਕਮਾਉਣਾ ਉੱਥੋਂ ਕਮਾਉਣਾ, ਆਪਣੇ ਇਲਾਕੇ ਨੂੰ ਛੱਡ ਕੇ ਸੇਵਕ ਆਦਿ ਕੋਏ ਹੈ। ਫਿਰ ਸੇਵਾ ਮਤਲਬ ਕੰਮ ਧੰਦੇ, ਚਾਕਰੀਆਂ ਕਰਦੇ ਬਗਾਨੀਆਂ, ਉਹਦੇ ਵਿੱਚ ਖੋਏ ਹੈ, ਨਾਸ ਕਰਦਾ ਰਹਿੰਦਾ, ਖਰਾਬ ਕਰਦਾ ਰਹਿੰਦਾ। ਜੀਵਨ ਕੀ ਆਯੂ ਮਾਹੇ ਸੁੱਖ ਉਹ ਤੋ ਨਾ ਨਾਹੇ, ਜਿੱਦਾਂ ਸ਼ਰਾਬ ਲਾਉਣਾ, ਜੀਵਾਂ ਦੀ ਜਿਹੜੀ ਉਮਰ ਆਇਆ ਉਹ ਉਮਰ ਵਿੱਚ ਸੁੱਖ ਕੋ ਕਹੀਏ ਕੋਈ ਤੋ ਕਹੀ ਤਾਂ ਨਾ ਕਹੀਏ ਨਾ ਹੀ ਨਹੀਂ ਹੈ, ਨਾ ਹੀ ਕੋਈ ਨਹੀਂ ਹੈ। ਸੁੱਖ ਦੇ ਵੇਲੇ ਆ ਜੀਵਾਂ ਦੀ ਉਮਰ ਵਿੱਚ ਸੁੱਖ ਦਾ ਤਾਂ ਨਾਮ ਮਾਤਰ ਵੀ ਕਦੇ ਨਜ਼ਰ ਨਹੀਂ ਆਉਂਦਾ, ਵਿਚਾਰ ਕਰੀਏ ਤਾਂ, ਹਾਂਜੀ, दस तोए के तरंग के समान पंग हुए हैं, तोए के जल दे तरंग गई है लहरां, जां बुलबुलियां दे समान ही पंग गई है नास होए हुंदी है। उहदे वांग हो रही है ਇਹ 100 ਵਰਸ਼ ਦੀ ਉਮਰ ਦਾ ਲੇਖਾ ਇਸ ਤਰ੍ਹਾਂ ਜਿਹੜਾ ਲਿਖਿਆ ਤੇ ਇਸ ਤਰ੍ਹਾਂ ਬੰਦਾ ਭੋਗਣਾ ਕਰਦਾ ਹੈ ਤਾਂ ਵੀ ਉਹ ਬੰਦੇ ਦੀ ਕੋਈ ਉਮਰ 100 ਸਾਲ ਦੀ ਕੋਈ ਬਹੁਤੀ ਲੇਖੇ ਦੀ ਨਹੀਂ 50 ਸਾਲ ਸੁੱਤਿਆ ਨਾ ਗੀ ਉੱਧਰ 12 ਕੁ ਸਾਲ ਬਚਪਨ 'ਚ ਲੰਘ ਜਾਂਦੀ ਆ 12-13 ਸਾਲ ਸਰੀਰ ਕਮਜ਼ੋਰ ਬੁਢੇਪੇ 'ਚ ਲੰਘ ਜਾਂਦੀ 24 ਸਾਲ ਇਹ ਭੱਜਾ ਨੱਠਾ ਹੀ ਫਿਰਦਾ ਵਿਆਹ ਕਰ ਲਿਆ ਬੱਚਿਆਂ ਦਾ ਧੀਆਂ ਪੁੱਤਾਂ ਦਾ ਥੋੜ੍ਹੀ ਦੌੜ ਹੁੰਦੀ ਬੰਦੇ ਨੂੰ ਕਿਤੇ ਕਮਾਈਆਂ ਕਰਨੀਆਂ ਇੱਦਾਂ ਹੀ ਲੰਘਣ ਗੁਜ਼ਾਂਦੀ ਵੀ ਤਾਂ ਕਰਕੇ ਵੰਡੀ ਹੈ ਉਮਰ ਉਹਦਾ ਇੱਥੇ ਦੇਖਾ ਜੋਖਾ ਕੀਤਾ ਭਜੰਗ ਬਰ ਯਾਦ ਸ਼ਾਂ ਦਾ ਹਾ ਹਮੀਚ ਕੋ ਨੀਚ ਮਾਰੇ ਅਨੰਗਾ ਭਜੰਗ ਬਰ ਯਾਦ ਸ਼ਾਂ ਦੇ ਵਿੱਚ ਜਿਹੜਾ ਹੈ ਉਹ ਦੱਸ ਰਹੇ ਭਜੰਗ ਬਰਿਆਦ ਸ਼ਾਮ ਜ ਕਾਮ ਦਾ ਬਾਲ ਦੱਸਣ ਲੱਗੇ ਵੀ ਕਾਮ ਕਿਹੋ ਜਿਹਾ ਵੇਖੋ ਲੱਗਾ ਹੋਇਆ ਜੀਵ ਨੂੰ ਹਾਹਾ ਕਹੀਏ ਹਾਏ ਅਸਚਰਜ ਹੈ ਜਬ ਸੋਸ ਹੈ ਮੀਚ ਕੋ ਨੀਚ ਮਾਰੇ ਅਨੰਗਾ ਮੀਚ ਕੋ ਕਹੀਏ ਮਾਰੇ ਹੋਏ ਨੂੰ ਵੀ ਇਹ ਜਿਹੜਾ ਨੀਚ ਅਨੰਗਾ ਕਹੀ ਜਿਹਦਾ ਕੋਈ ਅੰਗ ਨਹੀਂ ਨਾ ਜਿਹਦਾ ਨਾਮ ਅਨੰਗ ਪਿਆ ਹੋਇਆ ਕਾਮਦੇਵ ਦਾ ਇਹ ਕੰਮ ਮਾਰੇ ਮਾਰਦਾ ਹੈ ਮਰੇ ਨੂੰ ਵੀ ਨੀਚ ਭਾਵ ਮਰਿਆ ਮਰਿਆ ਨੂੰ ਵੀ ਇਹ ਨੀਚ ਅਨੰਗਾ ਕਾਮ ਮਾਰੇ ਮਾਰਦਾ ਬੁੱਢਾ ਮਰਿਆ ਸਮਾਨ ਹੁੰਦਾ ਫਿਰ ਵੀ ਉਹਨੂੰ ਕਾਮ ਮਾਰਦਾ ਇਹਦੰ ਸਵਾਨ ਸਵਾਨੀ ਕੋ ਚਾਹੇ ਅਲਿੰਗਾ ਇਹਦੰ ਕੀਏ ਵੀ ਇਸ ਸਵਾਨ ਜਿਹੜਾ ਇਹਦੰ ਸਵਾਨ ਸਵਾਨੀ ਕੋ ਚਾਹੇ ਅਲਿੰਗਾ ਸਵਾਨ ਨਾ ਕੁੱਤੇ ਨੂੰ ਹੁੰਦਾ ਸਵਾਨ ਨਾ ਕੁੱਤੀ ਦਾ ਹੁੰਦਾ ਕਿ ਕੁੱਤਾ ਕੁੱਤੀ ਦੇ ਅਲਿੰਗਾ ਕੀਏ ਸੰਗ ਜਾਂ ਕਾਮ ਦੀ ਚੇਤਾ ਕਰਨਾ ਚਾਹੁੰਦਾ ਹੈ ਫਿਰ ਕ੍ਰਿਸ਼ਾ ਪਿੰਗ ਕਾਣਾ ਕੱਟੀ ਪੂਛ ਬੁੱਚਾ ਕ੍ਰਿਸ਼ਾ ਕਹੀਏ ਆਪ ਬੜਾ ਲਿੱਸਾ ਪਿੰਗ ਕਹੀਏ ਪਿੰਗਲਾ ਲੂਲਾ ਜਿਹਾ ਤਥਾ ਕਾਣਾ ਕੱਟੀ ਪੂਛ ਹੋਈ ਇਸ ਤਰ੍ਹਾਂ ਬੁੱਚਾ ਜਿਹਾ ਕਾਮ ਦਾ ਬਾਲ ਦੱਸਣ ਲੱਗੇ ਆ ਇਹ ਕਾਮ ਵੇਖੋ ਕਿੱਡਾ ਮਾੜਾ ਆ ਹਾਏ ਅਫਸੋਸ ਵੀ ਮੋਏ ਹੋਏ ਨੇ ਵੀ ਨੀਚ ਕਾਮ ਮਾਰਦਾ ਵੇਖੋ ਵੀ ਇਹ ਇਹਦੇ ਕਹੀਏ ਇਹ ਜਿਹੜਾ ਕੁੱਤਾ ਆ ਕੁੱਤਾ ਵੀ ਕੁੱਤੀ ਨੂੰ ਭੋਗਣਾ ਚਾਹੁੰਦਾ ਹੈ ਸੋ ਕਾਮ ਦੀ ਹਾਲਤ ਦੱਸ ਰਹੇ ਆ ਵੀ ਵੇਖੋ ਵੀ ਮਰੇ ਹੋਏ ਨੂੰ ਇਹ ਕਾਮ ਨਹੀਂ ਛੱਡਦਾ ਇਹਦੰ ਸਵਾਨ ਸਵਾਨ ਹੀ ਕੋਈ ਚਾਹੇ ਲੰਘਾ ਇਹਦੰ ਵੀ ਇਹ ਜਿਹੜਾ ਵੇਖੋ ਜਿਵੇਂ ਸਵਾਨ ਕੁੱਤਾ ਹੈ ਅਤੇ ਉਹ ਕੁੱਤਾ ਵੀ ਕੁੱਤੀ ਨੂੰ ਲਿੰਗਣ ਕਰਨਾ ਚਾਹੁੰਦਾ ਹੈ ਸੰਬੰਧ ਕਰਨਾ ਸੰਗ ਕਰਨਾ ਚਾਹੁੰਦਾ ਹੈ ਕ੍ਰਿਸ਼ਾ ਪਿੰਗ ਕਾਣਾ ਕੱਟੀ ਪੂਛ ਬੁੱਚਾ ਜੋ ਕ੍ਰਿਸ਼ਾ ਕਹੀਏ ਬੜਾ ਹੀ ਲਿੱਸਾ ਪਿੰਗਲਾ ਕਾਣਾ ਕੱਟੀ ਪੂਛ ਵਾਲਾ ਅਤੇ ਵੱਡੇ ਕੰਨਾਂ ਵਾਲਾ ਉਹਦਾ ਨਾਮ ਹੁੰਦਾ ਬੁੱਚਾ ਕੱਟੀ ਪੂਛ ਵਾਲਾ ਅਤੇ ਬੁੱਚਾ ਕਹੀਏ ਜਿਹਦੇ ਕੰਨ ਵੀ ਵੱਡੇ ਹੋਏ ਆ ਤੇ ਸਰਵੇ ਭੂ ਵਰਣੀ ਤੇ ਭਿੱਗੀ ਸਰਬ ਤੁੱਚਾ ਤੇ ਫਿਰ ਉਹਦੀ ਇਹੋ ਜਿਹੀ ਹਾਲਤ ਹੈ ਵੀ ਇਹ ਸਰਾਵ ਰਹੀ ਹੈ ਵਗ ਰਹੀ ਹੈ ਭੂ ਕਹੀਏ ਪਾਗ ਅਸੀਂ ਹਾਂਜੀ ਫਿਰ ਜ਼ਖਮ ਮਨ ਹੋਏ ਆ ਤੇ ਜ਼ਖਮਾਂ ਵਿੱਚੋਂ ਸਰਾਵ ਰਹੀ ਹੈ ਭੂ ਪਾਗ ਵਰਣੀ ਜ਼ਖਮਾਂ ਤੋਂ ਵਰਣੀ ਅਤੇ ਪਾਗ ਜ਼ਖਮਾਂ ਤੋਂ ਪੂੰ ਪਾਗ ਸਰਵੇ ਵਗ ਰਹੀ ਹੈ ਭਿੱਗੀ ਸਰਬ ਤੁੱਚਾ ਅਤੇ ਉਹਦੀ ਜਿਹੜੀ ਤਵਛਾ ਉਹ ਸਾਰੀ ਭਿੱਜੀ ਹੋਈ ਹੈ ਖੂਨ ਦੇ ਪਾਗ ਨਾ ਹੀ ਕ੍ਰਿਮਾ ਸੰਖ ਕੇ ਸੰਗ ਸੋ ਕ੍ਰਿਮਾ ਸੰਖ ਕੇ ਸੰਗ ਕ੍ਰਿਮਾ ਸੰਖ ਕ੍ਰਿਮਾ ਕ੍ਰਿਮਾ ਦੇ ਅਰਥ ਅਤੇ ਕਹਿੰਦੇ ਸੰਬੋਰ ਅੰਗ ਉਸਦੇ ਅਨੰਤ ਕੀੜਿਆਂ ਦੇ ਨਾਲ ਭਰ ਰਹੇ ਹਨ ਕ੍ਰਿਮਾ ਸੰਖ ਕੇ ਸੰਗ
ਜੋ ਵਯਾ ਗਰਤਾਂਗਾ। ਕ੍ਰੇਮਾ ਅਸੰਖ ਪਾਠ ਇਕੱਠਾ ਕਰਨਾ ਤੇ ਕੰਨੇ ਤੇ ਨਿਕਲਣਾ ਐੜਾ ਭਾਣਨਾ ਕ੍ਰੇਮ ਅਸੰਖ, ਮਤਲਬ ਤੇ ਜਿਹੜੇ ਹੈਗੇ ਆਪਣਾ ਵਯਾ, ਵਯਾ ਦਾ ਅਰਥ ਕਰਨਾ ਵਾ ਅੰਗ, ਵੀ ਜੋ ਸੰਪੂਰਨ ਅੰਗ ਆ ਉਸ ਕੁੱਤੇ ਦੇ, ਜਿਹੜਾ ਜਿਹਦੀ ਗੱਲ ਹੋ ਰਹੀ ਵੀ ਖੂਨ ਦੇ ਨਾਲ ਤੇ ਤਵਚਾ ਦੀ ਤੇ ਪਾਕ ਦੇ ਨਾਲ ਭੀਜੀ ਹੋਈ ਆ। ਫਿਰ ਕ੍ਰਮਾ ਸੰਖ ਮਤਲਬ ਬੇਅੰਤ ਕੀੜਿਆਂ ਦੇ ਨਾਲ ਜੋ ਵਯਾ ਗਏ ਅੰਗ, ਹਾਂਜੀ, ਜਾਂ ਬਿਰਤਾਂਗਾ ਪਾਠ ਵੀ ਹੈਗਾ ਹੈ ਨਾ, ਇਹ ਉਹਦੇ ਨਾਲ ਭਰੇ ਹੋਏ ਆ। ਹਾਂਜੀ, ਸੰਪੂਰਨ ਅੰਗ ਉਸ ਕੁੱਤੇ ਦੇ ਅਨੰਤ ਕੀੜੇ ਦੇ ਨਾਲ ਭਰੇ ਹੋਏ ਆ। ਕਟੇ ਕੀਟ ਔ ਮੱਖ ਕਾ ਪੁੰਜ ਕੰਗ, ਕੀੜੇ ਅਤੇ ਮੱਖੀਆਂ ਕਾਂ ਇਹ ਸਮੂਹ ਇਸ ਨੂੰ ਕੱਟ ਰਹੇ ਆ। ਆਈ ਸਮਝ? ਕ੍ਰਿਮਾ ਸੰਖ ਕੇ ਸੰਗ ਸੋ ਵਯਾ ਬਿਰਤਾਂਗਾ। ਬਿਰਤਾਂਗਾ ਪਾਠ ਆ, ਉਹਦਾ ਅਰਥ ਕੀਤਾ ਬਿਰਤ, ਬਿਰਤ ਨਾਮ ਸਾਰੇ ਦਾ, ਆਂਗਾ ਨਾਮ ਅੰਗ ਦਾ, ਸਾਰੇ ਅੰਗ ਮਤਲਬ ਬੇਅੰਤ ਕੀੜਿਆਂ ਦੇ ਨਾਲ ਜਿਸਦੇ ਸਾਰੇ ਅੰਗ ਭਰੇ ਹੋਏ ਆ। ਕੱਟੇ ਕੀਟੋ ਮੱਖਕਾ ਪੁੰਜ ਕਾਂਗਾ, ਫਿਰ ਜਿਸ ਨੂੰ ਕੀੜ ਕੇ ਕੀੜੇ ਮੱਖ ਕੇ ਮੱਖੀਆਂ ਦੇ ਕਾਂਵਾਂ ਦੇ ਜਿਹੜੇ ਪੁੰਜ ਝੂੰਡ ਆ, ਕਾਂਗਾ ਨਾਮ ਕਾਂ ਦਾ, ਕਾਂਗਾ ਦੇ ਝੂੰਡ ਆ ਉਹ ਕੱਟੇ ਗਏ, ਕੱਟ ਰਹੇ ਆ, ਵੱਢ ਵੱਢ ਕੇ ਖਾਂਦੇ ਹੈ। ਤ੍ਰਿਖਾ ਭੁੱਖ ਸੋ ਵਿਆਕੁਲਾ ਜੀਰਣਾਂਗਾ, ਜਿਸਦਾ ਵੀ ਜਿਹੜਾ ਇਹ ਆਂਗਾ ਨਾਮ ਸਰੀਰ ਦਾ ਵੀ ਹੁੰਦਾ, ਜੀਰਨ ਨਾਮ ਹੁੰਦਾ ਕਮਜ਼ੋਰ ਦਾ, ਬੁੱਢੇ ਦਾ, ਜਿਸਦਾ ਵੀ ਬੁੱਢਾ ਸਰੀਰ ਤੇ ਉਹ ਤ੍ਰਿਖਾ ਗਏ ਤੇ ਭੁੱਖ ਗਈ ਭੁੱਖ ਦੇ ਨਾਲ, ਵਿਆਕੁਲਾ ਗਈ ਵਿਆਕੁਲ ਹੈ, ਜਿਸਦਾ ਬੁੱਢਾ ਸਰੀਰ ਭੁੱਖ ਦੇ ਤੇ ਨਾਲ ਵਿਆਕੁਲ ਹੈ। ਗਰੇ ਬੀਚ ਭੇਟਾਰ ਕੋ ਪਰ ਕਾਂਗਾ, ਤੇ ਜਿਸਦੇ ਗਰੇ ਬੀਚ ਭਾਵ ਗਲੇ ਦੇ ਵਿੱਚ, ਪੇਟਾਰ ਨਾਮ ਪੁੱਛੀ ਦਾ ਹੁੰਦਾ ਤੇ ਕੋ ਨਾਮ ਦਾਦਾ, ਪੁੱਛੀ ਦਾ ਜਿਹੜਾ ਕਾਂਗਾ ਕੀ ਹੈ ਘੇਰਾ ਪਰੋ ਕੇ ਪਿਆ ਹੋਇਆ। ਹਾਂਜੀ, ਮਤਲਬ ਜਿਸਦੇ ਗਲ ਵਿੱਚ ਪੱਛੀ ਦਾ, ਪੇਟਾਰ ਨਾਮ ਹੁੰਦਾ ਪੱਛੀ ਦਾ, ਪੱਛੀ ਕਹਿੰਦੇ ਆ। ਹਾਂਜੀ, ਤੇ ਉਹ ਪੱਛੀ ਦਾ ਗਲ ਚ ਪਿਆ ਹੋਇਆ ਹੈ ਕਾਂਗਾ ਕੀ ਹੈ ਘੇਰਾ, ਗਲ ਦੇ ਵਿੱਚ ਛੋਟੀ ਜਿਹੀ ਪੱਛੀ ਦੇ ਤਲੇ ਦਾ ਕਾਂਗਾ ਪਿਆ ਹੋਇਆ, ਘੇਰਾ ਪਿਆ ਹੋਇਆ, ਬਹੁਤ ਹੀ ਮਦ ਦਿਸ਼ਾ ਵਾਲਾ ਵਿਕਰਾਲ ਹੈ, ਭਿਆਨਕ ਹੈ। ਮਤਲਬ ਇੱਥੇ ਦੱਸ ਰਹੇ ਆ ਕਾਮ ਦਾ, ਕਾਮ ਨੂੰ ਬਲੀ ਦੱਸ ਰਿਹਾ ਵੀ ਵੇਖੋ ਜਿਹੜਾ ਕਾਮ ਮਰਿਆ ਨੂੰ ਨਹੀਂ ਛੱਡਦਾ, ਵੀ ਇੱਦਾਂ ਕਹੀਏ ਇਹ ਜਿਹੜਾ ਵੇਖੋ ਸਵਾਨ ਕੁੱਤਾ ਵਾ ਉਹ ਵੀ ਕੁੱਤਾ ਇਹੋ ਜਿਹਾ ਕੁੱਤੀ ਨੂੰ ਭੋਗਣਾ ਸੰਬੰਧ ਕਰਨਾ ਚਾਹੁੰਦਾ ਵਾ, ਜਿਹੜਾ ਵੀ ਲਿੱਸਾ ਵਾ, ਪਿੰਗਲਾ, ਕਾਣਾ, ਕੱਟੀ ਪੂਛ ਵਾਲਾ, ਕੰਨ ਵੱਢਿਆਂ ਵਾਲਾ, ਜਿਹਦੇ ਸਰੀਰ ਵਿੱਚੋਂ ਜ਼ਖਮਾਂ ਵਿੱਚੋਂ ਫੋੜਿਆਂ ਦੇ ਵਿੱਚੋਂ ਪਾਕ ਵਗ ਰਹੀ ਹੈ, ਸਾਰਾ ਸਰੀਰ ਉਹਦਾ ਪਾਕ ਦੇ ਖੂਨ ਨਾਲ ਭੇਜਿਆ ਹੋਇਆ, ਕੀੜਿਆਂ ਦੇ ਨਾਲ ਉਹ ਜਿਹੜਾ ਹੈ ਸਾਰੇ ਅੰਗ ਖਰਾਬ ਹੋ ਰਹੇ, ਕੀੜੇ ਖਾ ਰਹੇ ਹੈ, ਕਿ ਕੀੜੇ ਮੱਖੀਆਂ ਕਾਂ ਦੇ ਪੁੰਜ ਝੁੰਡ ਕੱਟ ਰਹੇ ਉਹਨੂੰ। ਤ੍ਰਿਖਾ ਭੁੱਖ ਸੋ ਵਿਆਕੁਲਾ ਜੀਰਣਾਂਗਾ, ਤੇ ਕਮਜ਼ੋਰ ਜਿਹਦੇ ਅੰਗ ਆ, ਜੀਰਣ ਕੀ ਕਮਜ਼ੋਰ ਅੰਗ ਆ ਗਈ, ਅੰਗ ਪਾ ਬੁੱਢਾ ਸਰੀਰ ਹੈ, ਤੇ ਇਹਦੇ ਭੁੱਖ ਨਾਲ ਉਹ ਵਿਆਕਲ ਆ। ਫਿਰ ਗਰੇ ਬੀਚ ਪੇਟਾਰ ਕੋ ਪਰ ਕਾਂਗਾ, ਗਲੇ ਵਿੱਚ ਬੇਟਾਰ ਕੋ ਪੱਛੀ ਦਾ ਜਿਹੜਾ ਕੰਗ ਵੀ ਘੇਰਾ ਪਿਆ ਹੋਇਆ ਹੈ, ਤੇ ਇਹੋ ਜਿਹਾ ਮਾੜੀ ਹਾਲਤ ਆ। ਇਸੇ ਸਵਾਨ ਤੇ ਪੀ ਨਹੀਂ ਕੰਮ ਬਾਚੇ, ਇਸੇ ਕਹੀਏ ਐਸੇ ਅਸਮਰਥ ਜਿਹਦੇ ਪੁੱਲੇ ਕੁੱਖ ਨਹੀਂ, ਇਹੋ ਜਿਹਾ ਮਾੜਾ ਕੁੱਤਾ ਜਿਹਦੇ ਪੱਲੇ ਕੁੱਖ ਨਹੀਂ ਆ, ਸਵਾਨ ਤੇ ਕਹਿੰਦੇ ਉਹ ਜਿਹੜਾ ਕੁੱਤਾ ਆ ਉਸ ਕੁੱਤੇ ਕੋ ਵੀ ਨਹੀਂ ਕਾਮ ਬਚੇ, ਕਾਮ ਤੋਂ ਬਚ ਕੇ ਬਚਿਆ ਨਹੀਂ, ਕਾਮ ਤੋਂ ਤੇ ਉਹ ਉਸ ਐਸੇ ਕੁੱਤੇ ਕੋ ਵੀ ਨਹੀਂ ਬਚਿਆ ਜਾਂਦਾ। ਮਤਲਬ ਐਡਾ ਪ੍ਰਮਾਣ ਦਿੱਤਾ ਵੀ ਇਹੋ ਜਿਹਾ ਕੁੱਤਾ ਨਾ ਜਿਹਦੀ ਇਹੋ ਜਿਹੀ ਹਾਲਤ ਆ, ਇਸੇ ਜਿਹੜਾ ਮਤਲਬ ਇੱਦਾਂ ਕਹਿ ਲਓ ਵੀ ਐਸਾ ਜਿਹੜਾ ਕਾਮ ਆ ਉਸ ਕਾਮ ਤੋਂ ਤੇ ਨਹੀਂ ਬਚੇ, ਨਹੀਂ ਕਾਮ ਬਚੇ, ਐਸੇ ਕਾਮ ਤੋਂ ਤੇ ਉਹ ਸਵਾਨ ਜਿਹੜਾ ਕੁੱਤਾ ਉਹ ਵੀ ਨਹੀਂ ਬਚਿਆ ਹੈ, ਉਹਦੀ ਬੁਰੀ ਹਾਲਤ ਕਾਮ ਤੇ ਉਹ ਵੀ ਭੋਗਣਾ ਚਾਹੁੰਦਾ। ਧਨੀ ਜਵਾਨ ਕੇ ਚਿੱਤ ਮੋਹ ਕੇ ਨਰਾਚੇ, ਤੇ ਇਹੋ ਜਿਹੇ ਕੁੱਤੇ ਨੂੰ ਕੁੱਤੀ ਭੋਗਣ ਦੀ ਸੰਗ ਕਰਨ ਦੀ ਇੱਛਾ ਹੋ ਰਹੀ ਹੈ, ਤਾਂ ਕਹਿੰਦੇ ਵੀ ਜਿਹੜਾ ਧਨੀ ਧਨਾੜ ਆ, ਧਨਾੜ ਪੁਰਸ਼ ਆ ਜੋ ਜਿਹੋ ਪੈਸਾ ਧੇਲਾ ਤੇ ਇਹ ਬਲ ਵਾਲਾ, ਸੋ ਕਹਿੰਦੇ ਉਹ ਜਿਹੜਾ ਵਾ ਤੇ ਉਹ ਚਿੱਤ ਉਹਦੇ ਚਿੱਤ ਦੇ ਵਿੱਚ ਕਿਸ ਤਰ੍ਹਾਂ ਕਾਮ ਦੀ ਜਿਹੜੀ ਆ ਉੱਛਾ ਨਾ ਹੋਵੇ, ਕਾਮਦੇਵ ਕਰਕੇ ਤੇ ਸਾਰੀ ਸ੍ਰਿਸ਼ਟੀ ਜਿੱਤੀ ਹੋਈ। ਹਾਂਜੀ, ਉਹ ਕਿਉਂ ਨੀ ਬਚ ਸਕਦਾ, ਉਹ ਕਿੱਥੇ ਬਚ ਸਕਦਾ, ਨਹੀਂ ਬਚ ਸਕਦਾ। ਫਿਰ ਏਡਾ ਕੁੱਤੇ ਦੀ ਜਿਹਦੀ ਹਾਲਤ ਮਾੜੀ, ਉਹ ਵੀ ਕਾਮ ਨੂੰ ਚਾਹੁੰਦਾ। ਫਿਰ ਧਨੀ ਲੋਕ ਕਹਿੰਦੇ ਵੀ ਉਹ ਚਿੱਤ ਵਿੱਚ ਕਿੰਨ ਰਾਚੇ, ਵੀ ਕਿਉਂ ਨਾ ਰਾਚੇ ਰਜਣਗੇ। ਹਾਂਜੀ, ਧਨੀ ਪੁਰਸ਼ ਵੇ ਜਵਾਨ ਹੋਵੇ, ਉਹ ਚਿੱਤ ਵਿੱਚ ਕਿਉਂ ਨਹੀਂ ਰਚੇਗਾ, ਮਤਲਬ ਕਿਉਂ ਨਹੀਂ ਉਹ ਮਿਲੇਗਾ ਕਾਮ ਨੂੰ, ਉਹ ਕਾਮ ਨੂੰ ਚਾਹੇਗਾ ਚਾਹੇਗਾ। ਜੋ ਧਨ ਵਾਲਾ ਜਵਾਨ ਪੁਰਸ਼ ਆ, ਧਨ ਵਾਲਾ ਵੀ ਜਵਾਨੀ ਵੀ ਆ, ਉਸਦੇ ਚਿੱਤ ਵਿੱਚ ਕਿੰਨ ਕਵੇ ਕਿਉਂ ਨਹੀਂ ਰਚੇਗਾ ਕਾਮ, ਉਹ ਤਾਂ ਜ਼ਰੂਰ ਕਾਮ ਉੱਤੇ ਹਾਵੀ ਹੋਏਗਾ ਹੀ ਹੋਏਗਾ। ਡਰੇ ਏਕ ਕਾ ਮਾਰ ਦੇ ਮੈਨ ਸੂਰਾ, ਕਹਿੰਦੇ ਜਿਹੜਾ ਮੈਨ ਕਾਮ ਦੇ ਸੂਰਾ ਸੂਰਮਾ ਨਾ, ਇਹ ਡਰਦਾ ਇੱਕੋ ਹੀ ਕਾਮ ਆਰ, ਮਤਲਬ ਕਾਮ ਦਾ ਵੈਰੀ ਜੋ ਹੈ ਸ਼ਿਵਜੀ, ਸ਼ਿਵਜੀ ਤੋਂ ਡਰਦਾ ਹੈ। ਜੱਟੀ ਦਾਸ ਕੇ ਪਾਸ ਤੇ ਪੀ ਪਰ ਦੂਰਾ, ਜਟਾਵਾਂ ਨੂੰ ਧਾਰਨ ਵਾਲਾ ਜੱਟੀ ਜੋ ਸ਼ਿਵਜੀ, ਉਹਦੇ ਦਾਸ ਦੇ ਪਾਸ ਤੋਂ ਵੀ ਇਹ ਜਿਹੜਾ ਹੈ ਦੂਰਾ, ਦੂਰ ਭੱਜ ਜਾਂਦਾ ਹੈ। ਕਾਮਦੇਵ ਉਸ ਤੋਂ ਡਰ, ਜੱਟੀ ਦਾਸ ਕੇ ਪਾਸ ਤੇ ਪੀ ਪਰ ਦੂਰਾ, ਜੱਟੀ ਸ਼ਿਵਜੀ ਦੇ ਦਾਸ ਦੇ ਪਾਸੋਂ ਇਹ ਤੇ ਕਹਿੰਦੇ ਬਹੁਤ ਪਰ ਦੂਰਾ, ਵਿਸ਼ੇਸ਼ ਕਰਕੇ ਬਹੁਤ ਹੀ ਦੂਰ ਰਹਿੰਦਾ, ਭੱਜ ਜਾਂਦਾ ਹੈ, ਇਸ ਕਰਕੇ ਉਹਦੇ ਦਾਸਾਂ ਅੱਗੇ ਨਹੀਂ ਆਉਂਦਾ। ਸੋਰਠਾ ਸ਼ਿਵ ਪ੍ਰਿਤ ਸ਼ਿਵ ਮੈਂ, ਹੁਣ ਕਿਸ ਕਰਕੇ ਹਰੀ ਦਾਸਾਂ ਕੋ ਭੱਜਦਾ ਇਹ ਦੱਸ ਲੱਗੇ ਆ, ਸ਼ਿਵ ਪ੍ਰਿਤ ਸ਼ਿਵ ਮੈਂ। ਸ਼ਿਵ ਦੇ ਜਿਹੜੇ ਦਾਸ ਆ ਉਹਨਾਂ ਨੂੰ ਸ਼ਿਵ ਰੂਪ ਦੇਖ ਕੇ, ਠੀਕ ਆ, ਸ਼ਿਵ ਪ੍ਰਿਤ ਸ਼ਿਵ ਮੈਂ, ਹੇਰ ਮਨ ਮਥ ਤਾਸ ਨਾ ਮਨ ਮਥੇ, ਜਿਹੜਾ ਮਨ ਮਥੇ ਕਾਮ ਆ ਨਾ, ਉਹ ਸ਼ਿਵ ਦੇ ਦਾਸ, ਸ਼ਿਵ ਦੇ ਦਾਸ ਸ਼ਿਵ ਮੈਂ, ਮੈਂ ਦੱਸ ਲੈਣਾ ਰੂਪ, ਸ਼ਿਵ ਜੀ ਦੇ ਦਾਸ ਸ਼ਿਵ ਰੂਪ ਹੈਰ ਗਈ ਦੇ ਕੇ, ਇਹ ਜਿਹੜਾ ਮਨਮਥ ਕਾਮ ਆ, ਤਾਸ ਨਾ ਮਨ ਮਥੇ, ਤਾਸ ਕੀ ਉਸਦੇ ਮਨ ਨੂੰ ਮਥਦਾ ਨਹੀਂ ਹੈ, ਖੋਬ ਨਹੀਂ ਕਰਦਾ ਹੈ। ਡਰੇ ਦਹੇ ਮਤ ਫੇਰ, ਡਰਦਾ ਹੈ ਸਗੋਂ ਡਰਦਾ ਹੈ ਸ਼ਿਵ ਪ੍ਰੇਤ ਸ਼ਿਵ ਮੈਂ, ਸ਼ਿਵ ਦਾ ਜੋ ਪ੍ਰੇਤ ਦਾਸ ਆ ਉਸਨੂੰ ਸ਼ਿਵ ਰੂਪ ਹੇਰ ਕੇ ਦੇ ਕੇ, ਮਨਮਥ ਮਨਮਥ ਜਿਹੜਾ ਕਾਮ ਹੈ ਉਹ ਤਾਸ ਨਾ ਮਨਮਥੇ, ਉਸਦੇ ਮਨ ਨੂੰ ਮਥਦਾ ਨਹੀਂ, ਖੋਭ ਨਹੀਂ ਕਰਦਾ, ਵਿਕਾਰ ਨਹੀਂ ਕਰਦਾ, ਉਹ ਚ ਹਲਚਲ ਨਹੀਂ ਕਰਦਾ, ਕਿਉਂ ਡਰੇ ਦਹੇ ਮਤ ਫੇਰ, ਉਹ ਡਰਦਾ ਹੈ ਕਿ ਮਤ ਕੋਈ ਮਤਾਂ ਫੇਰ ਕਿਤੇ ਦਹੇ ਸਾੜ ਦੇਵੇ ਮੈਨੂੰ ਕਾਮਦੇਵ, ਅਤੇ ਇਸ ਲਈ ਡਰਦਾ ਕਿਤੇ ਫੇਰ ਨਾ ਮੈਨੂੰ ਸਾੜ ਦੇਵੇ। ਇਹ ਹਰੀ ਦਾ ਦਾਸ, ਇੱਕ ਦਾ ਦਾਸ, ਅਤੇ ਨਾਮ ਅਨੰਗ ਅਭਾਵ ਹੋਏ, ਮੇਰਾ ਜਿਹੜਾ ਨਾਮ ਅਨੰਗ ਪਿਆ ਹੋਇਆ ਪਹਿਲਾਂ ਹੀ ਸ਼ਿਵ ਜੀ ਦੇ ਦਗਦ ਕਰਨੇ ਕਰਕੇ, ਵੀ ਇਹਦਾ ਅੰਗ ਕੋਈ ਨਹੀਂ, ਉਹਨੂੰ ਕਹਿੰਦੇ ਕਾਮਦੇਵ, ਅਨ ਅੰਗ, ਵੀ ਜਿਹਦਾ ਕੋਈ ਅੰਗ ਨਹੀਂ ਉਹ ਹੈ ਕਾਮਦੇਵ, ਵੀ ਸ਼ਿਵ ਜੀ ਦੇ ਦਗਦ ਕਰਨੇ ਕਰਕੇ ਮੇਰਾ ਨਾਮ ਅਨੰਗ ਪਿਆ ਹੋਇਆ, ਅਤੇ ਕਦੇ ਅਨੰਗ ਜਿਹੜਾ ਨਾਮ ਉਹਦਾ ਵੀ ਅਭਾਵ ਨਾ ਹੋ ਜਾਵੇ, ਭਾਵ ਇਹ ਨਾ ਹੋਵੇ ਕਿ ਅਨੰਗ ਨਾਮ ਦਾ ਵੀ ਨਾਸ ਹੋ ਜਾਏ। ਕਹਿਣ ਦਾ ਮਤਲਬ ਇਹ ਆ ਵੀ ਕਾਮਦੇਵ ਨੂੰ ਸ਼ਿਵ ਜੀ ਨੇ ਫੂਕ ਦਿੱਤਾ ਸੀ ਅਤੇ ਇਹਦਾ ਨਾਮ ਅਨੰਗ ਕਰ ਦਿੱਤਾ ਸੀ, ਅਨੰਗ ਪੈ ਗਿਆ ਸੀ ਕਿਉਂਕਿ ਅੰਗਾਂ ਤੋਂ ਬਿਨਾਂ ਹੋ ਗਿਆ। ਕਾਮਦੇਵ ਸੋਚਦਾ ਕਿ ਸ਼ਿਵ ਜੀ ਨੇ ਤਾਂ ਮੈਨੂੰ ਫੂਕ ਕੇ ਮੇਰਾ ਨਾਮ ਹੀ ਅਨੰਗ ਧਰ ਦਿੱਤਾ, ਪਰ ਜੇ ਸ਼ਿਵ ਜੀ ਦੇ ਭਗਤ ਦਾਸ ਨੇ ਮੈਨੂੰ ਫੂਕ ਸੁੱਟਿਆ ਤਾਂ ਕਦੇ ਮੇਰਾ ਨਾਮ ਜਿਹੜਾ ਅਨੰਗ ਹੈ ਉਹ ਵੀ ਨਾ ਕਿਤੇ ਖਤਮ ਹੋ ਜਾਵੇ, ਇਹ ਨਾ ਉਹ ਵੀ ਨਾ ਰਹਿਣ ਦੇਵੇ। ਇਸ ਕਰਕੇ ਕਾਮਦੇਵ ਜਿਹੜਾ ਹੈ ਉਹ ਡਰਦਾ ਹੈ ਸ਼ਿਵ ਜੀ ਦੇ ਦਾਸਾਂ ਤੋਂ। ਵਿਰਸਾਵ ਸ਼ਾਂਤ ਦਰਸੇ ਜਨ ਜੋ ਨਿਜ ਮਨ ਮਲੀਨ, ਹੁਣ ਬੜੀ ਸਿੱਖਿਆ ਦੇ ਰਹੇ ਭਾਰੀ, ਵੀ ਦਰਸੇ ਕਿ ਦੇਖਦਾ ਹੈ ਨਾ ਜਨ ਜੋ ਨਿਜ ਮਨ ਮਲੀਨ, ਵੀ ਮੇਰਾ ਮਾਨ ਜਿਹੜਾ ਮੈਲਾ ਹੋ ਰਿਹਾ, ਭਾਵ ਨਾਸ ਹੋ ਰਿਹਾ, ਖਤਮ ਹੋ ਰਿਹਾ, ਮਿਟ ਰਿਹਾ। ਨਿਤ ਖੀਨ ਪਿਖੇ ਧਨ ਲਾਭ ਰਤਨ, ਅਤੇ ਲਾਭ ਜਿਹੜੇ ਧਨ ਰਤਨ ਆ, ਹਾਂਜੀ, ਅਤੇ ਧਨ ਦਾ, ਧਨ ਅਤੇ ਰਤਨਾਂ ਦਾ ਪ੍ਰਾਪਤੀ ਆ, ਉਹ ਵੇਖੇਗੀ ਕਿ ਖੀਣ ਭਾਵ ਨਾਸ ਹੁੰਦੀ।
ਕਮਜ਼ੋਰ ਹੁੰਦੀ ਕਿ ਮੇਰਾ ਖਤਮ ਹੋ ਰਿਹਾ। ਨਿਤ ਖੀਣ ਪਿਖੇ ਤਨ ਲਾਭ ਰਤੀਨ, ਰਤਨ ਪਾਠ ਵੀ ਹੈ ਕਿ ਲਾਭ ਦੇ ਰਤਨ ਪਦਾਰਥ ਵੇਖਦਾ ਆਪਣੇ ਕਮਜ਼ੋਰ ਹੋਏ, ਜਾਂ ਇੱਦਾਂ ਪਾਠ ਹੈ ਵੀ ਨਿਤ ਖੀਣ ਪਿਖੇ ਤਨ ਲਾਭ ਰਤੀਨ, ਵੀ ਧਨ ਜਿਹੜਾ ਵਾ ਰਤੀਨ ਕੇ ਰੱਤੀ ਮਾਤਰ ਵੀ ਜਿਹੜਾ ਲਾਭ ਪ੍ਰਾਪਤ ਹੋਇਆ ਤੇ ਉਹ ਵੇਖਦਾ ਖੀ ਕਮਜ਼ੋਰ ਹੋਇਆ ਹੋਇਆ। ਅਰਥੀ ਬੇਅਰਥੇ ਫਿਰ ਜਾਤ ਕਦੰਬ, ਅਰਥੀ ਜਿਹੜੇ ਮੰਗਦੇ ਆ, ਹਾਂਜੀ ਕਦੰਬ ਕਹੀਏ ਸਾਰੇ, ਫਿਰ ਬੇਅਰਥੀ ਜਾਤ ਜਾ ਰਹੇ ਸਮੂਹ ਖਾਲੀ ਵੀ ਜਿਹੜੇ ਜਾ ਰਹੇ ਵਾਪਸ, ਹਾਂਜੀ ਕਦੰਬ ਦਾ ਅਰਥ ਘਰ ਵੀ ਹੁੰਦਾ ਜੀ, ਅਰਥੀ ਵਿਅਰਥੇ ਫਿਰ ਜਾਤ ਕਦੰਬ, ਇਹ ਕਦੰਬ ਘਰ ਤੋਂ ਅਰਥੀ ਮੰਗਦੇ ਵੀ ਵਿਅਰਥੇ ਖਾਲੀ ਫਿਰ ਜਾ ਰਹੇ ਆ, ਮੁੜ ਰਹੇ ਆ ਵੀ ਹੁਣ ਕੋਈ ਹੈ ਨਹੀਂ ਪੱਲੇ ਰਹਿ ਗਿਆ। ਹੱਦ ਬੰਦ ਜਨਾ ਭਿਖ ਨਸ਼ਟ ਕਦੰਬ, ਫਿਰ ਸਰਬੰਧੀ ਵੀ ਜਿਹੜੇ ਆ ਹੱਥ ਨਾਸ ਹੋ ਰਹੇ ਆ, ਹਾਂਜੀ ਜਨ ਵੀ ਸਭਾ ਆਪਣੇ ਮਿੱਤਰ ਸੱਜਣ ਵੀ ਹੱਥ ਨਾਸ ਹੋ ਰਹੇ ਆ। ਇਸ ਤਰ੍ਹਾਂ ਭਿੱਖ ਜੇ ਵੇਖਦਾ ਵੀ ਨਸ਼ਟ ਹੁੰਦਾ ਆ ਮੇਰਾ ਕਟੰਬ ਪਰਿਵਾਰ ਵੀ, ਇਸਤਰੀ ਆਦਿਕ ਪੁੱਤਰ ਵੀ ਨਾਸ ਹੋ ਰਹੇ ਆ, ਇਹ ਜੇ ਸਾਰੇ ਵੇਖ ਰਿਹਾ ਵੀ ਮੇਰੇ ਖਤਮ ਹੋ ਰਹੇ ਆ, ਇਹ ਤੇ ਮਿੱਤਰੋ ਵੀ ਰਹਿਣੇ ਨਹੀਂ ਆ, ਮਤਲਬ ਦੇਖ ਰਿਹਾ ਵੀ ਮਰ ਰਹੇ ਹੁਣ ਮੇਰੇ ਪੱਲੇ ਕੁਝ ਨਹੀਂ ਰਹਿਣ ਡਿਆ, ਜਿਹੋ ਜਿਹੀ ਹਾਲਤ ਵੇਂਦਾ ਨਾ ਆਪਣੀ ਕਿ ਹੱਥ ਬੰਦ ਜਾਣਾ ਵੀ ਇਸਤਰੀ ਕਟੰਬ ਵਾਲਾ ਪਰਿਵਾਰ ਤੇ ਇਸਤਰੀ ਪੁੱਤਰ ਬੰਦ ਰਿਸ਼ਤੇਦਾਰ ਜਾਣਾ ਇਹ ਹੱਥ ਕੋਈ ਨਾਸ ਹੁੰਦੇ ਦੇਖਦਾ ਆ, ਤੇ ਨਿੱਜ ਨਸ਼ਟ ਜਵਾ ਜੋ ਸਨੇ ਸਨੇ ਜੋ, ਇਹ ਨਿੱਜ ਆਪਣੀ ਜਵਾਗੀ ਜਵਾਨ ਵਸਤਾ ਵੀ ਨਸ਼ਟ ਜੋ ਸਨੇ ਸਨੇ ਹੌਲੀ ਹੌਲੀ ਜੋ ਇਹ ਦੇਖ ਰਿਹਾ ਵੀ ਖਤਮ ਹੋ ਰਹੀ ਵਡਿਆ ਪਾ ਰਿਹਾ, ਇਹ ਭ੍ਰਿਸ਼ਟ ਸਮਾਨ ਸਭੀ ਜਬ ਹੋਏ, ਇਵੇਂ ਜਦੋਂ ਭ੍ਰਿਸ਼ਟ ਸਮਾਨ ਨਾਸ ਹੋਏ ਸਮਾਨ ਜਦੋਂ ਸਾਰੀ ਇਹ ਵੇਖਦਾ ਜਦੋਂ ਇਹ ਭ੍ਰਿਸ਼ਟ ਨਾਸ ਹੋਈ ਦੇ ਸਮਾਨ ਸਾਰੀ ਜਦੋਂ ਹੋ ਰਹੀ ਹੈ ਵੇਖ ਰਿਹਾ, ਬੁੱਧਵਾਨ ਕੋ ਨਿਜ ਸੇ ਨਿਦਾਨ, ਬੁੱਧੀਮਾਨਾਂ ਨੂੰ ਆਪਣੀ ਸਰੀਰ ਦੀ ਕਲਿਆਣ ਦੇ ਨਿਦਾਨ ਦੇ ਕਾਰਨ ਜਾਂ ਵਾਸਤੇ ਕੀ ਕਰਨਾ ਚਾਹੀਦਾ ਹੈ, ਜੁਗਤੀਕ ਸੁਖੇਨ ਜੁਗ ਕੀ ਪਾਠ ਆ, ਜੁਗਤੀਕ ਸੁਖੇਨ ਅਯੰ ਸੁਖ ਖਾਨ, ਇਹਨੂੰ ਕਹਿੰਦੇ ਜੁਗਤੀ ਕਰਨੀ ਚਾਹੀਦੀ ਹੈ। ਹਾਂਜੀ ਇੱਕ ਸੁਖੈ ਜੁਗਤੀ ਜੋ ਸੁੱਖਾਂ ਦੀ ਅਯੰ ਕਈ ਹੈ, ਸੁੱਖਾਂ ਦੀ ਖਾਣ ਕਹੀਏ ਅਯੰ ਕਈ ਹੈ, ਜੁਗਤੀਕ ਸੁਖੇਨ ਅਯੰ ਜੋ ਜੁਗਤੀ ਨਾ ਸੁਖੇ ਸੁਖੀ ਅਯੰ ਕਹੀਏ ਹੈ ਸੁੱਖਾਂ ਦੀ ਖਾਣ ਕੀ ਮੁਕਤੀ ਆਪਣੀ ਕਲਿਆਣ, ਹਾਂਜੀ ਉਹ ਇਹਨੂੰ ਕਹਿੰਦੇ ਵੇਖ ਲੈਣੀ ਚਾਹੀਦੀ ਹੈ, ਬੁੱਧਵਾਨਿਆਂ ਨੂੰ ਆਪਣੀ ਕਲਿਆਣ ਦਾ ਕਲਿਆਣ ਦੇ ਵਾਸਤੇ ਜੁਗਤੀ ਜਿਹੜੀ ਸੁਖੀ ਆ ਨਾ ਉਹ ਕਹਿੰਦੇ ਸੁੱਖਾਂ ਦੀ ਖਾਣ ਵੇਖ ਲੈਣੀ ਚਾਹੀਦੀ, ਪਰ ਇਹਨੂੰ ਜੁਗਤੀ ਕਰਨੀ ਚਾਹੀਦੀ ਸੁੱਖਾਂ ਦੀ ਖਾਣ ਮੁਕਤੀ ਪ੍ਰਾਪਤ ਕਰਨ ਲਈ ਵੀ ਮੈਂ ਆਪਣਾ ਭਲਾ ਕਰਾਂ, ਉਹ ਕੀ ਭਲਾ ਕਰਾਂ ਅੱਗੇ ਦੱਸਣਗੇ, ਸੋ ਆਪਾਂ ਅੱਜ ਸਮਾਪਤੀ ਕਰੀਏ, ਕੁਝ ਜ਼ਰੂਰੀ ਕਾਰਨ ਕਰਕੇ ਸਮਾਪਤੀ ਇੱਥੇ ਕਰ ਦਿੰਦੇ ਹਾਂ ਜੀ। ਬੁੱਧਵਾਨ ਕੋ ਨਿਜ ਸਰੇ ਨਿਦਾਨ, ਜੁਗਤੀ ਇੱਕ ਸੁਖੀਨ ਅਯੰ ਸੁਖਮ ਖਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।